ਗੁਰੂ ਰੂਪ ਪਿਆਰੀ ਸਾਤ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਮੋਲਕ ਲਿਖਤ ਹੈ ਜ਼ਿੰਦਗੀ ਦੇ ਰਾਹਾਂ 'ਤੇ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਅੰਕ 4, ਰਾਵਲ ਪਿੰਡੀ ਹਰੜ ਪੋਪੋਆਂ ਦਾ ਪਿੰਡ, ਸੰਮਤ 1893 ਤੋਂ 1895। ਹਰੀਪੁਰ ਤੋਂ ਜਦੋਂ ਮੈਂ 12 ਵਰ੍ਹਿਆਂ ਦਾ ਹੋਇਆ, ਮੈਂ ਅੰਗਰੇਜ਼ੀ ਮਿਡਲ ਸਕੂਲ ਦਾ ਇਮਤਿਹਾਨ ਪਾਸ ਕਰ ਲਿਆ ਅਤੇ ਮਿਸ਼ਨ ਹਾਈ ਸਕੂਲ ਰਾਵਲਪਿੰਡੀ ਵਿੱਚ ਦਾਖਲ ਹੋ ਕੇ 10ਵੀਂ ਜਮਾਤ ਪਾਸ ਕਰਨ ਲਈ ਮੈਨੂੰ ਆਪਣੀ ਮਾਂ, ਭੈਣ ਅਤੇ 2 ਭਰਾਵਾਂ ਨਾਲ ਹਜ਼ਾਰੇ ਤੋਂ ਰਾਵਲਪਿੰਡੀ ਜਾਣਾ ਪਿਆ। ਫੌਜੀ ਮਹੱਤਵ ਵਾਲੀ ਥਾਂ ਹੋਣ ਕਰਕੇ ਰਾਵਲਪਿੰਡੀ ਹਿੰਦੁਸਤਾਨ ਵਿੱਚ ਸਭ ਤੋਂ ਵੱਡੀ ਸਰਹੱਦੀ ਬਰਤਾਨਵੀ ਛਾਵਣੀ ਹੈ। ਇਹਦੇ ਇਰਦ ਗਿਰਦ ਪਿੰਡਾਂ ਵਿੱਚ ਇੱਥੇ ਬੋਧੀਆਂ ਦੇ ਪੁਰਾਣੇ ਮੰਦਰ ਦਿਖਾਈ ਦਿੰਦੇ ਹਨ। ਇਹਦੀ ਧੂੜ ਦੀਆਂ ਯਾਦਾਂ ਵਿੱਚ ਯੁੱਗਾਂ ਦਾ ਸੁਮੇਲ ਹੈ ਅਤੇ ਇੱਕ ਪੋਠੋਹਾਰੀ ਬੱਚੇ ਦੇ ਲਹੂ ਵਿੱਚ ਸਾਰੇ ਮਜ਼ਹਬਾਂ ਅਤੇ ਅਕੀਦਿਆਂ ਦੀਆਂ ਸੂਖਮ ਪ੍ਰੇਰਨਾਵਾਂ ਰਲ ਮਿਲੀਆਂ ਅਭੋਲ, ਉਹ ਵੱਡਾ ਹੁੰਦਾ ਜਾਂਦਾ ਹੈ। ਜਿਸ ਧਰਤੀ ਉੱਤੇ ਮੈਂ ਜੰਮਿਆ ਹਾਂ ਅਤੇ ਜਿੱਥੇ ਮੀਂਹ ਹਨੇਰੀ ਨਾਲ ਮੇਰੇ ਬਜ਼ੁਰਗਾਂ ਦੀ ਰਾਹ ਖਿਲਰੀ ਹੋਈ ਹੈ ਅਤੇ ਜਿੱਥੇ ਮੇਰੇ ਮਾਪਿਆਂ ਦੀ ਧੂੜ ਕਿਸਾਨ ਦੇ ਹੱਲ ਨਾਲ ਪੁਰਾਤਨ ਮਿੱਟੀ ਦੇ ਸਿਆੜਾਂ ਵਿੱਚ ਰਲਦੀ ਹੈ, ਉੱਥੇ ਦੇ ਦਰਿਆਵਾਂ ਅਤੇ ਪਹਾੜਾਂ ਦੀ ਨੁਹਾਰ ਵਿੱਚੋਂ ਘਰੋਗੀ ਮਿੱਠਤ ਅਤੇ ਸਦੀਆਂ ਲੰਮੀ ਅਪਣਤ ਮੈਨੂੰ ਮਿਲਦੀ ਹੈ। ਇਹੋ ਜਿਹੀ ਅਪਣਤ ਮੈਨੂੰ ਹੋਰ ਕਿਧਰੇ ਨਹੀਂ ਮਿਲਦੀ, ਇੱਕੋ ਦੇਸ਼ ਦੇ ਹੋਰ ਸੂਬਿਆਂ ਵਿੱਚ ਵੀ ਨਹੀਂ। ਬੰਗਾਲ ਅਤੇ ਮਦਰਾਸ ਵਿੱਚ ਮੈਨੂੰ ਮਹਿਸੂਸ ਹੁੰਦਾ ਹੈ ਮੈਂ ਕੋਈ ਪਰਦੇਸੀ ਹਾਂ। ਮੈਨੂੰ ਜਾਪਦਾ ਹੈ ਕਿ ਮੇਰਾ ਦੇਸ਼ ਪਿਆਰ ਗਿਣਤੀ ਦੇ ਛੋਟੇ ਗੋਲ ਦੇ ਸਾਦਿਆਂ ਤੋਂ, ਜਿਨ੍ਹਾਂ ਨੇ ਬਚਪਨ ਤੋਂ ਮੈਨੂੰ ਆਪਣੇ ਵਿੱਚ ਲਿਹੜਿਆ ਹੋਇਆ ਹੈ, ਪਰੇਡਾ ਸਫ਼ਰ ਨਹੀਂ ਕਰ ਸਕਦਾ। ਅਸੀਂ ਪਿੰਡੀ ਵਿੱਚ ਲਾਲ ਇੱਟਾਂ ਦੇ ਕਿਰਾਏ ਦੇ ਘਰ ਵਿੱਚ ਜਾ ਕੇ ਰਹਿਣ ਲੱਗ ਪਏ। ਪੱਕੇ ਘਰ, ਮੇਰੇ ਅਤੇ ਮੇਰੀਆਂ ਭੈਣਾਂ ਅਤੇ ਮੇਰੇ ਭਰਾਵਾਂ ਲਈ ਇੱਕ ਬਿਲਕੁਲ ਨਵੀਂ ਚੀਜ਼ ਸੀ। ਸਾਨੂੰ ਉਹ ਘਰ ਬਹੁਤ ਚੰਗੇ ਨਾ ਲੱਗੇ। ਇਹਨਾਂ ਵਿੱਚ ਹਵਾ ਦੀ ਆਵਾਜਾਈ ਭੈੜੀ ਸੀ ਅਤੇ ਗੁਆਂਢੀ ਘਰਾਂ ਨਾਲ ਘਿਰੇ ਇਹਨਾਂ ਵਿੱਚ ਸਾਹ ਘੁੱਟਦਾ ਸੀ। ਕਈ 3 ਛੱਤਾਂ ਉੱਚੇ ਸਨ, ਪੌਣ ਰੋਸ਼ਨੀ ਅਤੇ ਆਸਮਾਨ ਨੂੰ ਰੋਕਦੇ ਸਨ ਅਤੇ ਸਾਡੇ ਦੁਆਲੇ ਦੇ ਲੋਕ ਉਹਨਾਂ ਪਠਾਣਾਂ ਨਾਲੋਂ ਬਿਲਕੁਲ ਵੱਖਰੇ ਸਨ ਜਿਹੜੇ ਪਠਾਣ ਦੋਸਤੀ ਅਤੇ ਵਹਿਸ਼ੀਆਨਾ ਦੁਸ਼ਮਣੀ ਦੋਹਾਂ ਨਾਲ ਭਰਪੂਰ ਹੁੰਦੇ ਸਨ। ਇਹ ਸ਼ਹਿਰੀ ਲੋਕ, ਇਹਨਾਂ ਦੀਆਂ ਆਵਾਜ਼ਾਂ, ਵੇਲੀਆਂ ਗੱਲਾਂ, ਮੁਸਕਾਨਾਂ, ਇਹਨਾਂ ਦੇ ਸ਼ੌਕੀਨ ਕੱਪੜੇ ਅਤੇ ਮੀਸਣੀਆਂ ਅਦਾਵਾਂ ਸਾਨੂੰ ਬੜੇ ਅਨੋਖੇ ਲੱਗਦੇ ਸਨ। ਸਭੋ ਕੁਝ ਨਗੂਣਾ ਸ਼ਹਿਰ ਦੀ ਜ਼ਿੰਦਗੀ ਦਾ ਮੂਲ ਮੁੱਦਾ ਬਣਿਆ ਦਿਸਦਾ ਸੀ। ਨਗੂਣੇ ਪਰਛਾਵਿਆਂ ਨੂੰ ਸਦੀਵੀ ਸੱਚਾਈਆਂ ਵਿੱਚ ਵਡਿਆਇਆ ਜਾਂਦਾ ਸੀ। ਜ਼ਿਹਨੀ ਮਿਆਰਾਂ ਦੀ ਤਬਦੀਲੀ ਦੇ ਨੁਕਤੇ ਤੋਂ ਪੇਂਡੂ ਜ਼ਿੰਦਗੀ ਦੀ ਭੋਲੀ ਭਾਲੀ ਸਾਦਗੀ ਦੇ ਮੁਕਾਬਲੇ ਵਿੱਚ ਇਹ ਨਵੀਂ ਬਣਾਵਟ ਸੱਚੀ ਦਿਲ ਲੁਭਾਉਂਦੀ ਸੀ। ਮੇਰੀ ਵੱਡੀ ਭੈਣ ਦਾ ਵਿਆਹ ਹੋ ਗਿਆ ਸੀ ਅਤੇ ਉਹਦੀ ਸੱਸ ਨੇ ਉਹਦਾ ਜੀ ਬੁਰੇ ਹਾਲ ਕਰ ਦਿੱਤਾ ਸੀ। ਇਸ ਲਈ ਮੇਰੀ ਮਾਂ ਉਹਨੂੰ ਆਪਣੇ ਘਰ ਲੈ ਆਈ ਸੀ, ਜਿਵੇਂ ਉਹਦਾ ਵਿਆਹ ਹੋਇਆ ਹੀ ਨਹੀਂ ਸੀ। ਇਹ ਬਰਾਦਰੀ ਵਿੱਚ ਠੁੱਕ ਅਬਰੂ ਦੇ ਉਲਟ ਸੀ। ਧੀਆਂ ਨੂੰ ਆਪਣੇ ਖਾਉਂਦਾ ਪਾਸੋਂ ਸਭ ਜ਼ੁਲਮ ਚੁੱਪ ਕਰਕੇ ਸਹਾਰਨੇ ਚਾਹੀਦੇ ਸਨ, ਪਰ ਮੇਰੀ ਮਾਂ ਰਸਮ ਅੱਗੇ ਬਿਲਕੁਲ ਨਾ ਚੁੱਕੀ। ਉਹ ਬਿਲਕੁਲ ਅਖੜ ਸੀ। ਬਰਾਦਰੀ ਨੇ ਸਾਰਾ ਕਸੂਰ ਉਹਦੇ ਉੱਤੇ ਥੱਪਿਆ। ਇਸ ਲਈ ਉਹਦੇ ਪਾਸਿਓਂ ਅਸੀਂ ਬਹੁਤੇ ਖੁਸ਼ ਨਹੀਂ ਸਾਂ ਅਤੇ ਮੈਂ ਕਈ ਵਾਰੀ ਆਪਣੀ ਮਾਂ ਅਤੇ ਭੈਣ ਨੂੰ ਇਕੱਠੇ ਰੋਂਦਿਆਂ ਵੇਖਿਆ। ਮੇਰੀ ਛੋਟੀ ਭੈਣ ਨੈਣ ਨਕਸ਼ ਅਤੇ ਰੰਗ ਰੂਪ ਵਿੱਚ ਇੱਕ ਸਵਰਗ ਸੀ ਅਤੇ ਕੁਆਰੀ ਸੋਜ ਨਾਲ ਮਨਮੋਹਣੀ ਸੀ ਅਤੇ ਕਈ ਅਮੀਰ ਘਰਾਣੇ ਉਹਨੂੰ ਨੂੰਹ ਬਣਾਉਣਾ ਲੋਚਦੇ ਸਨ, ਪਰ ਉਹਦੇ ਵਿੱਚ ਹੌਲੀ ਹੌਲੀ ਵਿਆਹ ਸੰਬੰਧੀ ਲਾਪਰਵਾਹੀ ਪੈਦਾ ਹੋ ਗਈ ਸੀ ਜਿਹੜੀ ਮੇਰੀ ਮਾਂ ਅਤੇ ਭੈਣ ਨੂੰ ਬਹੁਤ ਦੁਖੀ ਕਰ ਰਹੀ ਸੀ। ਮੈਂ ਭਾਵੇਂ ਅਜੇ ਲੜਕਾ ਹੀ ਸਾਂ, ਪਰ ਮੈਨੂੰ ਉਹਨਾਂ ਸਮਾਜੀ ਰਿਵਾਜ਼ਾਂ ਦੇ ਖਿਲਾਫ਼ ਬੜਾ ਗੁੱਸਾ ਚੜ੍ਹ ਰਿਹਾ ਸੀ। ਇਸ ਮਾਮਲੇ ਉੱਤੇ ਜ਼ਿਹਨੀ ਦ੍ਰਿਸ਼ਟੀਕੋਣ ਐਡਾ ਨੀਵਾਂ ਸੀ ਅਤੇ ਵੋਟੀਆਂ ਬਣਨ ਦੇ ਛੁੱਟ ਕੁੜੀਆਂ ਲਈ ਦਿਮਾਗੀ ਪ੍ਰਗਟਾ ਦੇ ਮੌਕੇ ਇੰਨੇ ਘੱਟ ਸਨ। ਮੈਂ ਮਿਲਦੀ ਇਸਤਰੀਆਂ ਦੀ ਆਜ਼ਾਦੀ ਉੱਤੇ ਕਿਤਾਬ 10ਵੀਂ ਜਮਾਤ ਸਮੇਂ ਪੜ੍ਹੀ ਸੀ। ਅਸੀਂ ਤਿੰਨੇ ਆਪਣੇ ਬਿਸਤਰਿਆਂ ਵਿੱਚ ਪਏ ਇਸ ਵਿਸ਼ੇ ਉੱਤੇ ਗੱਲਾਂ ਕਰਦੇ, ਕਦੇ ਰੋਂਦੇ ਅਤੇ ਕਦੇ ਹੱਸਦੇ ਸਨ। ਜਦੋਂ ਮੇਰੀ ਭੈਣ ਦੇ ਸਹੁਰਿਓਂ ਉਹਨੂੰ ਕੋਈ ਲੈਣ ਆਉਂਦਾ ਤਾਂ ਮੇਰੀ ਮਾਂ ਗੁੱਸੇ ਵਿੱਚ ਆਈ ਸ਼ੇਰਨੀ ਵਾਂਗ ਭਾਵਕ ਪੈਂਦੀ। ਹਮੇਸ਼ਾ ਲੜਾਈ ਇੱਕ ਤਮਾਸ਼ਾ। ਮਾਂ ਕਹਿੰਦੀ, ਜਾਓ ਉਹਨਾਂ ਨੂੰ ਕਹਿ ਦਿਓ ਕਿ ਜੇ ਲੋੜ ਪਈ ਤਾਂ ਮੈਂ ਦਸੀ ਘਰੀ ਬੋਹਕਰ ਬੁਹਾਰੀ ਕਰਕੇ ਅਤੇ ਹੋਰ ਦਸਾਂ ਦੇ ਜੂਠੇ ਭਾਂਡੇ ਮਾਂਝ ਕੇ ਆਪਣੇ ਮੱਥੇ ਦੇ ਪਸੀਨੇ ਨਾਲ ਆਪਣੀ ਧੀ ਦਾ ਨਿਰਵਾਹ ਕਰ ਲਵਾਂਗੀ। ਪਰ ਮੈਂ ਉਸ ਜ਼ਾਲਮ ਔਰਤ ਦੇ ਤੀਰ ਤਿੱਖਵੇਂ ਚੀਰਵੇਂ ਬੋਲਾਂ ਨਾਲ ਆਪਣੀ ਬੱਚੀ ਦਾ ਹੌਲੀ ਹੌਲੀ ਮਰਦੇ ਜਾਣਾ ਨਹੀਂ ਵੇਖਾਂ। ਇਸ ਤਰ੍ਹਾਂ ਸਾਲਾਂ ਬੱਧੀ ਇਸ ਧੁੰਦ ਇਸਤਰੀ ਦੇ ਅੰਦਰ ਭਾਵੇਂ ਨਾ ਚੰਗੀ ਤਰ੍ਹਾਂ ਪੜ੍ਹੀ ਅਤੇ ਨਾ ਚੰਗੀ ਤਰ੍ਹਾਂ ਸਿੱਖੀ ਨਵੇਂ ਯੁੱਗ ਦੀ ਨਰ ਔਰਤ ਦਾ ਮਨ ਸੀ। ਜੇ ਉਦੋਂ ਦੇਸ਼ ਵਿੱਚ ਕੁੜੀਆਂ ਦੀ ਆਜ਼ਾਦੀ ਅਤੇ ਆਤਮ ਨਿਰਭਰਤਾ ਲਈ ਕੋਈ ਮੌਕੇ ਹੁੰਦੇ ਤਾਂ ਮੇਰੀ ਮਾਂ ਨੇ ਮੇਰੀਆਂ ਦੋਹਾਂ ਭੈਣਾਂ ਨੂੰ ਬਿਲਕੁਲ ਖੁਦਮੁਖਤਾਰ ਇਸਤਰੀਅਤ ਦੀ ਸਿਖਲਾਈ ਦੇ ਦੇਣੀ ਸੀ। ਉਹਦੇ ਮਨ ਦੀ ਲਚਕ ਅਤੇ ਉਹਦੇ ਦਿਲ ਦੀ ਖੁੱਲ ਅਚਰਜ ਸਨ। ਕੁਝ ਵੀ ਉਹਨਾਂ ਨੂੰ ਦਬਾ ਨਹੀਂ ਸੀ ਸਕਦਾ। ਉਹ ਆਪਣੀ ਸੂਝ ਅਨੁਸਾਰ ਤੁਰੀ ਜਾਂਦੀ। ਜਦੋਂ ਉਹਨੂੰ ਆਪਣੇ ਠੀਕ ਹੋਣ ਦਾ ਯਕੀਨ ਹੁੰਦਾ ਉਹ ਇੱਕ ਘੜੀ ਅਥਰੂਆਂ ਨਾਲ ਭਿੱਜੀ ਆਉਂਦੀ ਅਤੇ ਦੂਜੀ ਘੜੀ ਉਹ ਮੁਸਕਰਾਉਂਦੀ ਹੁੰਦੀ। ਮੇਰੇ ਪਿਤਾ ਅਤੇ ਖਿੱਜੂ ਦੇ ਤੰਗ ਸੁਭਾਅ ਅਤੇ ਹੋਰ ਮੁਸ਼ਕਲਾਂ ਕਾਰਨ ਸਾਡੇ ਵਿੱਚ ਝਗੜੇ ਦੀ ਹਨੇਰੀ ਸਦਾ ਝੁਲਦੀ ਰਹਿੰਦੀ ਸੀ। ਪਰ ਮੇਰੀ ਮਾਂ ਦਾ ਚਿਹਰਾ ਉਹਦੇ ਆਤਮਕ ਦੁੱਖਾਂ ਵਿੱਚੋਂ ਆਸਮਾਨ ਵਾਂਗ ਚਮਕ ਪੈਂਦਾ। ਉਹ ਪੜ੍ਹੀ ਲਿਖੀ ਨਹੀਂ ਸੀ ਪਰ ਸੱਭਿਆਚਾਰਵੰਦ ਸੀ। ਉਹ ਆਪਣੇ ਮਹਿਮਾਨਾਂ ਦੀ ਆਪਣੇ ਸਾਰੇ ਦਿਲ ਅਤੇ ਜਾਨ ਨਾਲ ਸੇਵਾ ਕਰਦੀ। ਉਹ ਬਿਮਾਰਾਂ ਦੀ ਆਪਣੀਆਂ ਗੁਆਂਢੀਆਂ ਰਿਸ਼ਤੇਦਾਰਾਂ ਦੀ ਖਿਦਮਤ ਲਈ ਦਿਨ ਰਾਤ ਜਾਗਦੀ। ਜੇ ਕਿਤੇ ਉਹਨੂੰ ਸਿਖਲਾਈ ਮਿਲ ਜਾਂਦੀ ਤਾਂ ਉਹ ਇੱਕ ਆਦਰਸ਼ ਨਰਸ ਹੁੰਦੀ ਜਿਹਦੇ ਪਰਛਾਵੇਂ ਵਿੱਚ ਬਰਕਤ ਅਤੇ ਸ਼ਫਾ ਹੁੰਦੀਆਂ। ਇੱਕ ਅਣਥੱਕ ਰੂਹ ਜਿਹੜੀ ਹਰ ਕਿਸੇ ਦੇ ਜ਼ੋਰਾਵਰੀ ਨਾਲ ਮਦਦ ਕਰਦੀ। ਭਾਵੇਂ ਕੋਈ ਦੂਜਾ ਉਹਨੂੰ ਖੇਚਲ ਨਾ ਵੀ ਦੇਣਾ ਚਾਹੁੰਦਾ ਤਾਂ ਵੀ ਉਹ ਆਖਦੀ, ਨਹੀਂ ਨਹੀਂ ਤੁਹਾਨੂੰ ਇਹਦੀ ਲੋੜ ਹੈ, ਅਤੇ ਉਹ ਕੰਮ ਕਰ ਦਿੰਦੀ। ਉਹਦਾ ਪਿਆਰ ਆਪਣੇ ਗੁਆਂਢੀਆਂ ਲਈ ਕਈ ਵਾਰੀ ਧੱਕੇ ਨਾਲ ਅਮਲ ਵਿੱਚ ਆਉਂਦਾ ਅਤੇ ਉਹਦਾ ਜੋਸ਼ ਕਈ ਵਾਰੀ ਗਲਤ ਵੀ ਸਮਝਿਆ ਜਾਂਦਾ। ਸਵਾਰਥਹੀਣਤਾ ਐਡੀ ਦੁਰਲੱਭ ਹੈ ਕਿ ਇਹਦੇ ਉੱਤੇ ਵੀ ਕਿਸੇ ਮਨੋਰਥ ਦਾ ਦੋਸ਼ ਲਾਇਆ ਜਾਂਦਾ ਹੈ। ਇਹਦੀ ਸੁੱਚੀ ਹਮਦਰਦੀ ਦਾ ਪੈਸਿਆਂ ਨਾਲ ਮੁੱਲ ਪਾਇਆ ਜਾਂਦਾ ਹੈ। ਇਹ ਨਾਪਾਕ ਖਿਆਲ ਉਹਨੂੰ ਨਾਰਾਜ਼ ਕਰਦਾ। ਇਹਨੂੰ ਉਹ ਕਮੀਨਗੀ ਆਖਦੀ। ਕਮੀਨਗੀ ਉਹਨੂੰ ਦੁਖਾਉਂਦੀ ਅਤੇ ਕੋਹਾਂ ਤੋਂ ਜ਼ਿਹਨੀ ਅਤੇ ਹੋਰ ਕਿਸੇ ਕਿਸਮ ਦੀ ਗੁੱਝੀ ਕਮੀਨਗੀ ਦੇ ਮਾੜੇ ਜਿਹੇ ਵਿਖਾਲੇ ਨੂੰ ਵੀ ਉਹ ਜਾਂਚ ਲੈਂਦੀ ਸੀ। ਜਦੋਂ ਲੋਕ ਉਹਦਾ ਭਾਵ ਗਲਤ ਸਮਝ ਲੈਂਦੇ ਤਾਂ ਉਹਨੂੰ ਡੂੰਘਾ ਦੁੱਖ ਹੁੰਦਾ ਅਤੇ ਜਿਨ੍ਹਾਂ ਦੀ ਸੇਵਾ ਉਸਨੇ ਮਹੀਨਿਆਂ ਬੱਧੀ ਆਪਣੀ ਜਿੰਦ ਜਾਨ ਨਾਲ ਸਿਹਤ ਅਤੇ ਧਨ ਗੁਆ ਕੇ ਕੀਤੀ ਹੁੰਦੀ ਉਹਨਾਂ ਨੂੰ ਇੱਕ ਘੜੀ ਵਿੱਚ ਆਪਣੇ ਦੁਸ਼ਮਣ ਬਣਾ ਲੈਂਦੀ। ਆਪਣੀ ਅਨੋਖੀ ਸਖ਼ਤ ਜ਼ਬਾਨੀ ਨਾਲ ਉਸ ਸ਼ੁਕਰਗੁਜ਼ਾਰੀ ਦੇ ਸਭ ਨਿਸ਼ਾਨ ਜਿਹੜੇ ਉਹਦੇ ਲਈ ਉਹਨਾਂ ਦੇ ਦਿਲਾਂ ਵਿੱਚ ਹੁੰਦੇ ਵੀ ਉਹ ਮਿਟਾ ਦਿੰਦੀ। ਪਰ ਜਦ ਵੀ ਉਹ ਫਿਰ ਕਦੇ ਉਹਦੀ ਸਹਾਇਤਾ ਮੰਗਦੇ ਤੁਰੰਤ ਉਹ ਮੰਨ ਪੈਂਦੀ। ਉਹਨੂੰ ਖੁਸ਼ ਕਰਨ ਦਾ ਸਭ ਤੋਂ ਚੰਗਾ ਢੰਗ ਇਹ ਸੀ ਕਿ ਕਿਸੇ ਦੇ ਕੰਮ ਆਉਣ ਦੇ ਉਹਦੇ ਜਜ਼ਬੇ ਨੂੰ ਜਗਾਇਆ ਜਾਏ। ਉਹ ਕੋਈ ਬਦਲਾ ਨਹੀਂ ਸੀ ਚਾਹੁੰਦੀ ਅਤੇ ਜਦੋਂ ਵੇਲਾ ਆਉਂਦਾ ਉਹਦੇ ਸਾਹਮਣੇ ਕੋਈ ਦੁਨੀਆਦਾਰੀ ਦਾ ਲਫ਼ਜ਼ ਬੋਲਿਆ ਉਹਨੂੰ ਤੈਸ਼ ਵਿੱਚ ਲਿਆਉਂਦਾ ਅਤੇ ਉਹ ਭਾਂਡਾ ਪਾਨ ਸੁੱਟਦੀ। ਕੋਈ ਉਹਦੇ ਦਰੋਂ ਖਾਲੀ ਨਹੀਂ ਸੀ ਮੁੜਦਾ। ਅਸਾਂ ਬੱਚਿਆਂ ਸੰਬੰਧੀ ਤਾਂ ਉਹ ਜਾਣੀ ਜਾਣ ਸੀ। ਮੇਰਾ ਕਿਸੇ ਨਾਲ ਮਾੜ ਕੀਤਾ ਜਾਂ ਕਿਸੇ ਦਾ ਮੇਰੇ ਨਾਲ ਮਾੜ ਕੀਤਾ ਉਹ ਮੈਨੂੰ ਸੁਣਾ ਕੇ ਆਖਦੀ ਕਿ ਉਹ ਸਾਰਾ ਦਿਨ ਮੇਰੇ ਨਾਲ ਹੀ ਸੀ ਅਤੇ ਉਸ ਮੈਨੂੰ ਆ ਕਰਦਿਆਂ ਜਾਂ ਉਹ ਕਰਦਿਆਂ ਵੇਖਿਆ ਸੀ। ਇੰਨੀ ਵਾਰੀ ਉਸਨੇ ਮੈਨੂੰ ਆਪਣੀ ਇਹ ਸ਼ਕਤੀ ਦੱਸੀ ਕਿ ਮੈਨੂੰ ਖਿਆਲ ਹੋ ਗਿਆ ਕਿ ਉਹ ਮੇਰੇ ਬਾਰੇ ਸਭ ਕੁਝ ਜਾਣਦੀ ਸੀ। ਇਹ ਦੇਵ ਦ੍ਰਿਸ਼ਟੀ ਦੀ ਦਾਤ ਉਹਦੇ ਵਿੱਚ ਜ਼ਰੂਰ ਕਿਸੇ ਅਦਭੁਤ ਹੱਦ ਤੱਕ ਵੱਧ ਜਾਂਦੀ। ਜੇ ਕਿਤੇ ਉਹਨੂੰ ਵਧੇਰੇ ਸੁਖਾਵੀਆਂ ਹਾਲਤਾਂ ਵਿੱਚ ਰਹਿਣਾ ਮਿਲਿਆ ਹੁੰਦਾ ਤਾਂ ਮੇਰੇ ਪਿਤਾ ਹਮਦਰਦ ਤਬੀਅਤ ਹੁੰਦੇ। ਇਸੇ ਕਰਕੇ ਮੇਰਾ ਖਿਆਲ ਹੈ ਸੁਖਾਵੇਂ ਵਾਤਾਵਰਣ ਅਤੇ ਸਹੂਲਤਾਂ ਦੀ ਥੋੜ੍ਹੋਂ ਮੇਰੀ ਮਾਂ ਭਾਈਚਾਰੇ ਦੀਆਂ ਜ਼ਿਆਦਤੀਆਂ ਅਤੇ ਉਸ ਖਾਵੰਦ ਦੀਆਂ ਜਿਹੜਾ ਉਹਦਾ ਮੁੱਲ ਨਾ ਪਾ ਸਕਿਆ ਪਛਿੱਤੀਆਂ ਦਿਮਾਗੀ ਰੁਚੀਆਂ ਨਾਲ ਘੁਲਦੀ ਮਰ ਗਈ। ਸਮੁੱਚੇ ਤੌਰ 'ਤੇ ਉਸਨੇ ਬਹਾਦਰ ਜੀਵਨ ਜੀਵਿਆ। ਅਮੀਰਾਂ ਨੂੰ ਨਫ਼ਰਤ ਕਰਦੀ, ਗਰੀਬਾਂ ਨੂੰ ਪਿਆਰ ਦੀ ਅਤੇ ਜ਼ਿੰਦਗੀ ਬਾਰੇ ਆਪਣੇ ਖਿਆਲਾਂ ਲਈ ਲੜਦੀ। ਸਾਰੀ ਦੁਨੀਆਂ ਉੱਤੇ ਇਸਤਰੀਆਂ ਦੇ ਭਾਗ ਇਸੇ ਤਰ੍ਹਾਂ ਦੇ ਹੀ ਹਨ। ਸੈਂਕੜੇ ਗੁੱਝੇ ਢੰਗਾਂ ਨਾਲ ਆਦਮੀ ਉਹਨਾਂ ਦੀ ਮੁਹੱਬਤ ਉੱਤੇ ਕਬਜ਼ਾ ਕਰਦੇ ਹਨ ਅਤੇ ਭਾਈਚਾਰਾ ਉਹਨਾਂ ਉੱਤੇ ਮਰਦ ਲਈ ਜ਼ੋਰੀ ਵਫਾ ਦਾ ਚੰਦਰਾ ਨਿਤ ਕਰਮ ਠੋਸੀ ਰੱਖਦਾ ਹੈ ਅਤੇ ਮਜ਼ਹਬ ਭਾਈਚਾਰੇ ਨਾਲ ਰਲ ਕੇ ਇਸ ਰੂਹ ਪੀੜਨੀ ਗੁਲਾਮੀ ਨੂੰ ਸਦਾਚਾਰ ਆਖਦਾ ਹੈ। ਜਿਵੇਂ ਜਾਰਜ ਮੈਰੀਡਿਥ ਨੇ ਆਖਿਆ, ਸਾਡੇ ਵਿੱਚੋਂ ਕੋਈ ਵੀ ਰਾਸ ਤੁਰਕ ਦੁਆਲਿਓਂ ਭਉ ਨਹੀਂ ਲੰਘਿਆ। ਸਕੂਲ ਵਿੱਚ ਪੜ੍ਹਦਿਆਂ ਵੀ ਮੈਂ ਆਪਣੀਆਂ ਭੈਣਾਂ ਦੀ ਅੰਤਰ ਉਦਾਸੀਨਤਾ ਨੂੰ ਵੇਖ ਲਿਆ ਸੀ। ਵੱਡੀ ਨੂੰ ਕੁਝ ਸਮੇਂ ਬਾਅਦ ਆਪਣੇ ਪਤੀ ਨਾਲ ਜਾ ਕੇ ਰਹਿਣਾ ਪਿਆ ਸੀ। ਇਹ ਸੀ ਤਾਂ ਚੰਗੇ ਸੁਭਾਅ ਵਾਲਾ, ਪਰ ਇੰਨਾ ਗਰੀਬ ਸੀ ਕਿ ਇਸਤਰੀ ਅਤੇ ਕਿੰਨੇ ਹੀ ਬੱਚਿਆਂ ਨੂੰ ਉਹ ਚੰਗੀ ਤਰ੍ਹਾਂ ਰੱਖ ਨਹੀਂ ਸੀ ਸਕਦਾ। ਉਹ 35 ਸਾਲ ਦੀ ਜਵਾਨ ਉਮਰ ਵਿੱਚ ਹੀ ਮਿਆਦੇ ਦੀ ਤਪਦਕ ਨਾਲ ਮਰ ਗਈ। ਉਹਦਾ ਨਾਂ ਲਾਜਾਂ ਸੀ, ਇੱਕ ਧੜੱਲੇਦਾਰ ਔਰਤ ਜਿਸ ਨੇ ਆਪਣੇ ਗਰੀਬ ਵਾਤਾਵਰਣ ਨਾਲ ਬਹਾਦਰ ਲੜਾਈ ਕਰਦਿਆਂ ਆਪਣੇ ਦਿਨ ਗੁਜ਼ਾਰੇ। ਮੇਰੀ ਛੋਟੀ ਭੈਣ ਗੰਗਾ ਨੂੰ ਇੱਕ ਅਕਹਿ ਵਹਿਸ਼ੀਆਨਾ ਰੁਚੀਆਂ ਰੱਖਣ ਵਾਲੇ ਆਦਮੀ ਨਾਲ ਵੱਡੀ ਨਾਲੋਂ ਵੀ ਭੈੜੇ ਵਿਆਹੁਤਾ ਜ਼ੁਲਮ ਸਹਾਰਨੇ ਪਏ। ਉਸਨੇ ਕਈ ਵਾਰੀ ਬੂਟਾਂ ਨਾਲ ਉਹਨੂੰ ਮਾਰਿਆ। ਕੁਝ ਸਾਲਾਂ ਦੀ ਚੰਦਰੀ ਵਿਆਹੁਤਾ ਜ਼ਿੰਦਗੀ ਤੋਂ ਬਾਅਦ ਉਹ ਪਹਿਲੇ ਬੱਚੇ ਦੇ ਜਨਮ ਉੱਤੇ ਆਪਣੀ ਮਾਂ ਦੀ ਗੋਦ ਵਿੱਚ ਮਰ ਗਈ ਅਤੇ ਉਹਦੀ ਮਾਂ ਉਹਦੀ ਅਚਾਨਕ ਮੌਤ ਅਤੇ ਸਦਮੇ ਨਾਲ ਕੁਝ ਚਿਰ ਲਈ ਝੱਲੀ ਹੋ ਗਈ ਸੀ। ਉਹਦੇ ਮੱਥੇ ਉੱਤੇ ਹੱਥ ਮਾਰਦੀ ਅਤੇ ਕਹਿੰਦੀ, ਉਹ ਮੂਰਖ ਕੁੜੀਏ, ਤੂੰ ਕਿਉਂ ਦਵਾਈ ਨਹੀਂ ਪੀਂਦੀ? ਆਹ ਲੈ ਦਵਾਈ। ਮੈਂ ਆਪਣੀ ਮਾਂ ਨੂੰ ਉਰਾਂ ਖਿੱਚ ਲਿਆਉਂਦਾ, ਉਹਨੂੰ ਝਿੜਕਦਾ ਅਤੇ ਮਾਰਦਾ। ਇਹ ਕਹਿੰਦਿਆਂ ਤੂੰ ਮੋਏ ਬੱਚੇ ਨੂੰ ਪਈ ਮਾਰਨੀ? ਉਹ ਫਰਸ਼ ਉੱਤੇ ਡਿੱਗ ਪਈ ਅਤੇ ਆਪਣੀ ਧੀ ਲਈ ਰੋਂਦੀ ਰਹੀ ਅਤੇ ਉਸਨੇ ਮੁਰਦਾ ਸਰੀਰ ਨੂੰ ਅਤ ਚੰਗੇ ਰੇਸ਼ਮ ਵਿੱਚ ਵਲੇਟਿਆ। ਉਹਦੇ ਕੇਸਾਂ ਦੇ ਚੀਰ ਵਿੱਚ ਸੰਦੂਰ ਛਿੜਕਿਆ, ਉਹਨੂੰ ਤੇਲ ਲਾਇਆ, ਵਾਹਿਆ ਅਤੇ ਕੂਲੇ ਕੀਤਾ। ਮੇਰੀ ਭੈਣ ਲਾੜੀ ਸੀ ਅਤੇ ਮੇਰੀ ਰੋਂਦੀ ਮਾਂ ਨੇ ਆਪਣੀ ਧੀ ਦੇ ਵਿਆਹ ਦੇ ਸ਼ੁਭ ਲਗਨਾਂ ਵਾਲੇ ਗੀਤ ਗਾਵੇ। ਮੇਰੀ ਮਾਂ ਪਾਗਲ ਹੋ ਗਈ ਸੀ। ਮੇਰੀਆਂ ਭੈਣਾਂ ਦੇ ਦੁੱਖਾਂ ਦੀ ਕਹਾਣੀ ਨੇ ਇਸਤਰੀ ਦੀ ਕਿਸਮਤ ਉੱਤੇ ਮੈਨੂੰ ਜ਼ਿੰਦਗੀ ਭਰ ਦਾ ਸੋਗ ਦੇ ਦਿੱਤਾ। ਮਰਦ ਕਦੇ ਵੀ ਉਹਦੇ ਉੱਤੇ ਪੂਰੀ ਮਿਹਰਬਾਨੀ ਨਹੀਂ ਕਰ ਸਕਦਾ। ਅਫਸੋਸ ਹੈ ਕਿ ਆਦਮੀ ਜਦੋਂ ਉਹਨੂੰ ਭਰਮਾਉਂਦੇ ਅਤੇ ਜਦੋਂ ਉਹਨੂੰ ਵਿਆਉਂਦੇ ਹਨ, ਦੋਵੇਂ ਵਾਰੀ ਇੱਕੋ ਜਿਹੇ ਬੇਰਹਿਮ ਹੁੰਦੇ ਹਨ। ਇਸਤਰੀ ਦੀ ਅਧੋਗਤੀ ਦਾ ਆਦਮੀ ਜ਼ਿੰਮੇਦਾਰ ਹੈ। ਮੈਂ ਖੁਸ਼ ਹਾਂ ਕਿ ਬੁੱਧ ਨੇ ਇੱਕ ਵੇਸਵਾ ਦਾ ਨਿਉਂਦਾ ਪ੍ਰਵਾਨ ਕਰ ਲਿਆ ਅਤੇ ਭਗਵਾਨ ਯਸੂ ਨੇ ਮਰੀਅਮ ਮੈਗਡੈਲਿਨ ਨੂੰ ਬਚਾਇਆ। ਮੈਨੂੰ ਗੁਰੂ ਨਾਨਕ ਦੀ ਸਿੱਖੀ ਦਾ ਮਾਣ ਹੈ, ਜਿਸ ਨੇ ਇਸਤਰੀਆਂ ਨੂੰ ਮਰਦਾਂ ਦੇ ਨਾਲ ਸ਼ਾਨਾ ਬਸ਼ਾਨਾ ਹੋ ਕੇ ਲੜਨ ਦੀ ਹਿੰਮਤ ਦਿੱਤੀ। ਬੁੱਧ ਮਤ ਨਾਲੋਂ ਵੀ ਵੱਧ ਕੇ ਪਹਿਲੀ ਵਾਰੀ ਗੁਰੂ ਨਾਨਕ ਨੇ ਆਪਣੀ ਸਿੱਖੀ ਵਿੱਚ ਇਸਤਰੀਆਂ ਨੂੰ ਬਰਾਬਰੀ ਦਿੱਤੀ। ਮਨੁੱਖੀ ਇਤਿਹਾਸ ਵਿੱਚ ਇਸਤਰੀਆਂ ਨੂੰ ਸੁਤੰਤਰਤਾ ਅਤੇ ਬੇਸ਼ਰਤ ਭਾਈਚਾਰਕ ਬਰਾਬਰੀ ਦੇਣ ਵਾਲਾ ਉਹ ਅਵਤਾਰ ਸੀ। ਮੈਂ ਬ੍ਰਾਹਮਣੀ ਜ਼ਾਲਮ ਵਿਰਤੀ ਤੋਂ ਸਦਾ ਜਲਹਾਰ ਰਿਹਾ ਹਾਂ, ਜਿਸ ਨੇ ਇਹੋ ਜਿਹਾ ਬਿਲਕੁਲ ਬੇਇਨਸਾਫ ਸਮਾਜਿਕ ਢਾਂਚਾ ਘੜਿਆ ਹੈ ਅਤੇ ਜਿਹਦੇ ਵਿੱਚ ਸਦੀਆਂ ਤੋਂ ਅਤੇ ਹੁਣ ਤੱਕ ਇਸਤਰੀ ਦੁਖੜੇ ਚੱਲ ਰਹੀ ਹੈ। ਸਿੱਖਾਂ ਨੇ ਗੁਰੂ ਨੂੰ ਕਦੇ ਸਮਝਿਆ ਨਹੀਂ। ਉਹ ਅਜੇ ਤੱਕ ਜ਼ਿਹਨੀ ਤੌਰ 'ਤੇ ਘੁੰਤਰੀ ਬ੍ਰਾਹਮਣ ਮਤ ਦੇ ਦਾਸ ਹਨ। ਕਿਹੜੀ ਦਿਲਸਰਸੇ ਵਾਲੀ ਗੱਲ ਹੈ ਕਿ ਬੰਬਈ ਦੇ ਕੁਝ ਹਿੰਦੂਆਂ ਨੇ ਮਰਦ ਨਾਲ ਇਸਤਰੀ ਦੀ ਬਰਾਬਰੀ ਦੇ ਹੱਕ ਵਿੱਚ ਮਨੁਸਮ੍ਰਿਤੀ ਦਾ ਭਾਂਬੜ ਸਾੜਿਆ ਹੈ। ਭਾਵੇਂ ਸਾਡੇ ਇਸੇ ਗਮ ਆਏ, ਛੋਟੇ ਮਨੁੱਖੀ ਗਮ, ਸਾਡੀ ਮਾਂ ਦੀ ਸੁਭਾਵਕ ਖੁਸ਼ ਰਹਿਣੀ ਅਤੇ ਬ੍ਰਾਊਨਿੰਗ ਵਰਗੀ ਨਰੋਈ ਉਮੀਦ ਰੱਬ ਆਪਣੇ ਸਿੰਘਾਸਨ ਉੱਤੇ ਹੈ ਅਤੇ ਦੁਨੀਆਂ ਨੂੰ ਸੱਤੇ ਖੈਰਾਂ ਨੇ ਹਮੇਸ਼ਾ ਫਤਿਹਮੰਦ ਰਹਿੰਦੀ ਸੀ ਅਤੇ ਮਾਂ ਬਾਜ਼ਾਰ ਜਾਂਦੀ ਅਤੇ ਆਪਣੇ ਦੁਪੱਟੇ ਵਿੱਚ ਫਲ ਪਾਏ ਹੋਏ ਆਉਂਦੀ ਅਤੇ ਸਾਡੇ ਸਾਹਮਣੇ ਰੱਖ ਕੇ ਸਾਨੂੰ ਲੁੱਟ ਲੈਣ ਦਿੰਦੀ। ਜਿੰਨਾ ਅਸੀਂ ਲੁੱਟ ਸਕਦੇ ਉਨਾ ਸਾਡਾ ਇਸ ਹੁੰਦਾ, ਉਹ ਸਾਡਾ ਤਨ ਮਨ ਹਾਸੇ ਨਾਲ ਭਰ ਦਿੰਦੀ। ਅਸੀਂ ਸਾਰੇ ਹੱਸਦੇ, ਇੰਨਾ ਹੱਸਦੇ ਕਿ ਸਾਡੀਆਂ ਵੱਖੀਆਂ ਪੀੜ ਕਰਨ ਲੱਗ ਪੈਂਦੀ। ਮੇਰੀ ਮਾਂ ਸ਼ਾਖ ਖਰਚ ਸੀ ਅਤੇ ਮਹੀਨਾ ਮੁੱਕਣ ਤੋਂ ਪਹਿਲਾਂ ਹੀ ਉਹ ਮੇਰੇ ਪਿਤਾ ਦੀ ਮਾਸਕ ਕਮਾਈ ਖਰਚ ਛੱਡਦੀ ਸੀ। ਸਾਨੂੰ ਚੰਗੇ ਕੱਪੜੇ ਮਿਲਦੇ ਸਨ, ਫਲ ਅਤੇ ਹਫ਼ਤੇ ਵਿੱਚ ਦੋ ਵਾਰੀ ਖੀਰ ਅਤੇ ਮਾਸ ਮਿਲਦੇ ਸਨ ਅਤੇ ਸਾਡੀ ਖੁਸ਼ੀ ਦੀ ਲਿਸ਼ਕਾਰ ਇਹੋ ਜਿਹੀ ਸੀ ਕਿ ਸਾਡੀ ਜ਼ਿੰਦਗੀ ਕਈ ਅਮੀਰ ਟੱਬਰਾਂ ਨੂੰ ਹਾਸੋਹੀਣਾ ਦਰਸਾਉਂਦੀ ਸੀ ਅਤੇ ਉਹ ਸਾਡੀ ਬਹੁਲਤਾ ਉੱਤੇ ਰਸ਼ ਕਰਦੇ ਅਤੇ ਸਾਨੂੰ ਉਹ ਉਜਾੜੂ ਆਖਦੇ। ਉਹ ਆ ਕੇ ਸਾਨੂੰ ਸੰਜੂੜੇ ਹੋਣ ਦੀ ਸਲਾਹ ਅਤੇ ਔਖੇ ਵੇਲੇ ਲਈ ਬਚਾ ਕੇ ਰੱਖਣ ਦਾ ਉਪਦੇਸ਼ ਕਰਦੇ ਅਤੇ ਇਹੋ ਜਿਹਾ ਬੱਕੜਵਾਹ ਕਰਦੇ, ਪਰ ਮੇਰੀ ਮਾਂ ਆਪਣੇ ਮੋਜੀ ਜਿਹੇ ਜਵਾਬਾਂ ਨਾਲ ਉਹਨਾਂ ਨੂੰ ਠਿੱਠ ਕਰ ਛੱਡਦੀ। ਕਿਹੜੀ ਆਖਰ ਆ ਜਾਏਗੀ ਜੇ ਮੈਂ ਸਮੇਂ ਦੀ ਕਿਣਮਿਣ ਵਿੱਚ ਕਦੇ ਥੋੜ੍ਹਾ ਜਿੰਨਾ ਕੋਈ ਭੇਜ ਵੀ ਜਾਏ? ਅਤੇ ਅਸੀਂ ਸਾਰੇ ਭਾਈਚਾਰਕ ਇਕੱਠਾਂ ਵਿੱਚ, ਜਿੱਥੇ ਵਿਆਹ ਰਾਤ ਦੀਆਂ ਰੌਣਕਾਂ ਵਿੱਚ ਢੋਲਕ ਦੀ ਤਾਲ ਨਾਲ ਤਾਰਿਆਂ ਦੇ ਹੇਠਾਂ ਗਾਉਣ ਵਜਾਉਣ ਹੋਇਆ ਕਰਦਾ ਸੀ, ਅਤ ਪ੍ਰਸੰਨ ਅਤੇ ਰੋਸ਼ਨ ਚੌਕੜੀ ਆਉਂਦੇ ਸਨ। ਕੁੜੀਆਂ ਛੋਟੇ ਮੁੰਡੇ ਅਤੇ ਇਸਤਰੀਆਂ ਹਰ ਉਮਰ ਦੇ ਇਕੱਠੇ ਹੁੰਦੇ, ਗਾਉਂਦੇ ਅਤੇ ਤੁੱਕਾਂ ਜੋੜਦੇ। ਇਹਨਾਂ ਸਭ ਮੌਕਿਆਂ ਉੱਤੇ ਇਸਤਰੀ ਆਤਮਾ ਦਾ ਆ ਮੁਹਾਰਾ ਸੰਗੀਤ ਰੋਂ ਮੈਨੂੰ ਮੁਗਤ ਕਰ ਦਿੰਦਾ। ਅਚੇਤ ਹੀ ਮੈਂ ਉਹਦੇ ਸਾਰੇ ਸੰਗੀਤ ਨੂੰ ਆਪਣੇ ਵਿੱਚ ਰਚਾ ਲੈਂਦਾ ਅਤੇ ਮੈਨੂੰ ਹੁਣ ਪਤਾ ਹੈ ਕਿ ਉਦੋਂ ਪੋਠੋਹਾਰ ਦੀਆਂ ਕੁੜੀਆਂ ਕੋਲੋਂ ਮੈਂ ਆਪਣੇ ਜੀਵਨ ਵਲਵਲੇ ਦੇ ਪ੍ਰੋਮਿਥੀਅਨ ਚੰਗਿਆੜੇ ਚੁਰਾ ਲਏ ਸਨ। ਸਾਡੇ ਬਰਾਦਰੀ ਦੀਆਂ ਸਭ ਕੁੜੀਆਂ ਮੈਨੂੰ ਪਿਆਰ ਕਰਦੀਆਂ ਸਨ। ਸ਼ਾਇਦ ਮੇਰੇ ਵਿੱਚ ਕੋਈ ਟਹਿਕ ਸੀ, ਸ਼ਾਇਦ ਉਹ ਬੜੀਆਂ ਮਿਹਰਬਾਨ ਸਨ। ਹੁਣ ਵੀ ਉਹ ਮੈਨੂੰ ਪਿਆਰ ਕਰਦੀਆਂ ਹਨ ਅਤੇ ਮੇਰਾ ਖਿਆਲ ਹੈ ਉਹਨਾਂ ਲਈ ਮੇਰੀ ਸੁਭਾਵਕ ਦੋਸਤੀ ਅਤੇ ਉਹਨਾਂ ਦੀ ਜ਼ਿੰਦਗੀ ਦੇ ਸੰਗੀਤਕ ਦੁਖਾਂਤ ਨਾਲ ਮੇਰੀ ਰੂਹ ਭਰੀ ਦਰਦਮੰਦੀ ਕਰਕੇ, ਜਾਂ ਸ਼ਾਇਦ ਮੇਰੇ ਮਰਦਾਵੇਂ ਸਰੀਰ ਵਿੱਚ ਇਸਤਰੀ ਦੀ ਰੂਹ ਹੋਣ ਕਰਕੇ, ਜਿਹਨੂੰ ਉਹ ਆਪਣੀ ਅੰਤਰ ਸੁਰਤੀ ਨਾਲ ਪਛਾਣਦੀਆਂ ਸਨ। ਇੱਕ ਵਾਰੀ ਜਦੋਂ ਮੈਂ 13 ਵਰਿਆਂ ਦਾ ਸਾਂ, ਮੈਂ ਪਹਿਲੀ ਵਾਰੀ ਰਾਵਲਪਿੰਡੀ ਦੀ ਫੇਵਰੇਟ ਥੀਏਟਰੀਕਲ ਕਲੱਬ ਯਾਨੀ ਸ਼ੌਕੀਨ ਨਾਟਕਕਾਰਾਂ ਦੀ ਸੁਸਾਇਟੀ ਦਾ ਇੱਕ ਨਾਟਕ ਹੁੰਦਾ ਵੇਖਿਆ। ਇੱਕ ਅਣਦਾੜੀਆ ਸੋਹਣਾ ਸਿੱਖ ਨੌਜਵਾਨ, ਉੱਥੋਂ ਦਾ ਅੱਤ ਸੁਰੀਲਾ ਗਵੱਈਆ ਅਤੇ ਪ੍ਰਵਾਨ ਐਕਟਰ ਸੀ। ਉਹਦਾ ਮੂੰਹ ਜ਼ਨਾਨਾ ਅਤੇ ਕਮਾਨ ਵਰਗੇ ਭਰਵੱਟਿਆਂ ਦੀ ਬਾਂਕੀ ਡਾਟ। ਉਹ ਮੁੰਡਾ ਹੋਣ ਨਾਲੋਂ ਕਿਤੇ ਵੱਧ ਪਿਆਰਾ ਸੀ ਅਤੇ ਹਮੇਸ਼ਾ ਜ਼ਨਾਨਾ ਪਾਰਟ ਕਰਦਾ ਹੁੰਦਾ ਸੀ। ਉਸ ਖਾਸ ਦਿਹਾੜੇ ਨਲ ਅਤੇ ਦਮਯੰਤੀ ਵਿੱਚ ਉਹ ਦਮਯੰਤੀ ਦਾ ਪਾਰਟ ਕਰ ਰਿਹਾ ਸੀ। ਇਸ ਹਰਮਨ ਪਿਆਰੀ ਕਲੱਬ ਦੇ ਸ਼ਾਇਰ ਨੇ ਇਸ ਨੂੰ ਉਰਦੂ ਵਿੱਚ ਰੁਪਾਇਆ ਹੋਇਆ ਸੀ। ਵਿੱਚ ਵਿੱਚ ਚੋਬਵੇਂ ਗੀਤ ਅਤੇ ਨਜ਼ਮਾਂ ਗੁੰਦੇ ਹੋਏ ਸਨ। ਜਦੋਂ ਪਰਦਾ ਮਹਿਲ ਦੇ ਦ੍ਰਿਸ਼ ਉੱਤੇ ਉੱਠਿਆ, ਦਮਯੰਤੀ ਚਿੱਟੇ ਹੰਸ ਨਾਲ ਗੱਲਾਂ ਕਰਦੀ ਦਿਸੀ। ਮੇਰਾ ਦਿਲ ਨਵ ਵਲਵਲਿਆਂ ਨਾਲ, ਜਿਹੜਾ ਅੱਗੇ ਮੈਂ ਕਦੇ ਮਹਿਸੂਸ ਨਹੀਂ ਸਨ ਕੀਤੇ, ਧੜਕਿਆ। ਮੈਨੂੰ ਥੀਏਟਰ ਕਲੱਬ ਦੇ ਭੇਦਾਂ ਦਾ ਗਿਆਨ ਨਹੀਂ ਸੀ। ਮੈਂ ਖਿਆਲ ਕੀਤਾ ਕਿ ਦਮਯੰਤੀ ਕਮਾਲ ਹੁਸਨ ਵਾਲੀ ਇੱਕ ਸ਼ਹਿਜ਼ਾਦੀ ਸੀ। ਉਹਦੀ ਹਰ ਚੀਜ਼ ਮੈਨੂੰ ਸਵਰਗ ਦਾ ਪ੍ਰਕਾਸ਼ ਜਾਪੀ। ਮੈਂ ਮੋਇਆ ਗਿਆ। ਮੇਰਾ ਜੀ ਕੀਤਾ ਕਿ ਕਿਸੇ ਤਰ੍ਹਾਂ ਉਹਦੇ ਨੇੜੇ ਹੋਣ ਲਈ ਆਪਣੀ ਮਾਂ ਕੋਲੋਂ ਅਤੇ ਆਪਣੇ ਘਰੋਂ ਨੱਠ ਜਾਵਾਂ। ਮੇਰਾ ਦਿਲ ਦਰਦ ਕਰਨ ਲੱਗ ਪਿਆ ਅਤੇ ਰੰਗਮੰਚ ਉੱਤੇ ਦਮਯੰਤੀ ਨੂੰ ਵੇਖੇ ਬਿਨਾਂ ਮੈਨੂੰ ਚੈਨ ਨਹੀਂ ਸੀ ਆਉਂਦਾ ਅਤੇ ਜਿੰਨਾ ਚਿਰ ਉਹ ਮੈਨੂੰ ਦਿਸਦੀ ਨਾ, ਮੈਂ ਉਹਦਾ ਹੀ ਚੇਤਾ ਕਰਦਾ ਰਹਿੰਦਾ। ਐਂ ਸੀ ਜਿਵੇਂ ਮੈਂ ਅਲਫ ਲੈਲਾ ਦੀਆਂ ਕਹਾਣੀਆਂ ਦੇ ਪਰੀ ਦੇਸ਼ ਪਹੁੰਚਾ ਦਿੱਤਾ ਗਿਆ ਸਾਂ। ਉਸ ਨਾਟਕ ਨੇ ਮੇਰੇ ਉੱਤੇ ਮਾਰੂ ਅਸਰ ਕੀਤਾ। ਦਮਯੰਤੀ ਲਈ ਮੇਰੀਆਂ ਨਿਰਮਲ ਸਦਰਾਂ ਨੇ ਮੇਰੇ ਉੱਤੇ ਜਾਦੂ ਪਾ ਦਿੱਤਾ। ਮੇਰਾ ਖਾਣਾ ਪੀਣਾ ਘਟ ਗਿਆ ਅਤੇ ਵੇਖੀਆਂ ਝਾਤੀਆਂ ਦੇ ਚੇਤੇ ਅਤੇ ਮਨ ਦੀਆਂ ਅੱਖਾਂ ਨਾਲ ਦਮਯੰਤੀ ਨੂੰ ਵੇਖਦਾ ਮੈਂ ਆਪਣੇ ਦਿਨ ਗੁਜ਼ਾਰਨ ਲੱਗ ਪਿਆ। ਮੇਰੀ ਮਾਂ ਨੇ ਵੇਖਿਆ ਕਿ ਮੇਰਾ ਭਾਰ ਘਟਦਾ ਜਾ ਰਿਹਾ ਸੀ ਅਤੇ ਮੇਰੀ ਭੁੱਖ ਉੱਡ ਗਈ ਸੀ। ਉਹ ਗੁੱਸੇ ਹੋ ਕੇ ਬੋਲੀ, ਉਹ ਮੂਰਖ ਮੁੰਡੇ, ਤੈਨੂੰ ਕੀ ਹੋ ਗਿਆ? ਸੱਚ ਦੱਸ, ਤੂੰ ਜਾਣਨਾ, ਤੈਨੂੰ ਤੇਰੇ ਮਨ ਦਾ ਪਤਾ, ਕੋਈ ਮਾੜ ਤੇਰੇ ਨਾਲ ਹੋ ਗਈ ਹੈ। ਕੋਈ ਖਾਸ ਗੱਲ ਨਹੀਂ ਮਾਂ। ਤਾਂ ਉਹ ਮੈਨੂੰ ਸ਼ਹਿਰ ਦੇ ਹਕੀਮਾਂ ਕੋਲ ਲੈ ਗਈ ਅਤੇ ਉਹਨਾਂ ਆਖਿਆ ਕਿ ਮੇਰਾ ਜਿਗਰ ਖਰਾਬ ਹੋ ਗਿਆ ਸੀ, ਥੀਏਟਰ ਵੇਖਣ ਜਾਣ ਦਾ ਕੋਈ ਮੌਕਾ ਮੈਂ ਹੱਥੋਂ ਨਾ ਗਵਾਉਂਦਾ ਅਤੇ ਜਦੋਂ ਵੀ ਮੈਂ ਜਾਂਦਾ ਮੈਂ ਚੰਗਾ ਚੰਗਾ ਮਹਿਸੂਸ ਕਰਦਾ, ਮੈਂ ਚੰਗਾ ਖਾ ਲੈਂਦਾ, ਸੋ ਲੈਂਦਾ। ਹੋ ਸਕਦਾ ਮੇਰੀ ਮਾਂ ਨੇ ਇਸ ਗੱਲ ਦਾ ਧਿਆਨ ਕਰ ਲਿਆ ਹੋਵੇ। ਮੇਰੀ ਮਾਂ ਨੇ ਆਪਣੇ ਭਰਾ ਨੂੰ ਬੁਲਾਇਆ, ਜਿਹੜਾ ਰਾਵਲਪਿੰਡੀ ਦੇ ਨੇੜੇ ਦੇ ਪਿੰਡ ਡੇਰਾ ਖਾਲਸਾ ਵਿੱਚ ਰਹਿੰਦਾ ਸੀ। ਉਹਨੂੰ ਦੱਸਿਆ ਕਿ ਮੇਰੇ ਉੱਤੇ ਰੰਗਮੰਚ ਦਾ ਜਾਦੂ ਹੋ ਗਿਆ ਅਤੇ ਇਸ ਅਨੋਖੇ ਛਾਇਆ ਚਿੱਤਰ ਦੇ ਅਸਰ ਤੋਂ ਮੈਨੂੰ ਬਚਾਉਣਾ ਚਾਹੀਦਾ ਹੈ। ਉਹ ਕਿਵੇਂ ਕੀਤਾ ਜਾਏ? ਮਾਮੇ ਨੇ ਪੁੱਛਿਆ। ਮੈਨੂੰ ਆਪਣੇ ਬੱਚੇ ਦਾ ਪਤਾ, ਮਾਂ ਨੇ ਆਖਿਆ। ਜਦੋਂ ਕਦੇ ਕਿਸੇ ਪੂਰਨਤਾ ਦੀ ਝਾਤੀ ਇਹ ਵੇਖਦਾ, ਇਹ ਝੱਲਾ ਹੋ ਜਾਂਦਾ। ਇਸ ਦੁਨੀਆ ਅੰਦਰ ਸੁਪਨੇ ਵਿੱਚ ਜਾਂ ਭੁਲਾਂਦਰੇ ਵਿੱਚ ਮਨੁੱਖੀ ਪੂਰਨਤਾ ਦੀ ਟੁੱਟੀ ਡਾਟ ਦਾ ਕੋਈ ਭਾਗ ਵੇਖਦਾ ਹੈ ਅਤੇ ਉਹਦਾ ਬਾਕੀ ਹਿੱਸਾ ਉਹ ਆਪਣੇ ਮਨੋਂ ਜੋੜ ਕੇ ਬੇਵੱਸ ਮੋਇਆ ਜਾਂਦਾ ਹੈ। ਇਹ ਆਪਣੇ ਬੀਤੇ ਦੀ ਕਿਸੇ ਉਚੇਰੀ ਯਾਦ ਲਈ ਧੁੱਖਦਾ ਰਹਿੰਦਾ ਹੈ। ਇੱਕ ਰਾਤ ਇਹਨੂੰ ਜ਼ਰਾ ਪਰਦੇ ਦੇ ਪਿੱਛੇ ਲੈ ਜਾ ਅਤੇ ਇਹ ਐਕਟਰਾਂ ਨੂੰ ਉਹਨਾਂ ਦੇ ਨਿੱਜੀ ਕੋਚ ਵਿੱਚ ਵੇਖ ਲਵੇ। ਜਦੋਂ ਹੀ ਫਿਰ ਮੈਂ ਮੰਚ ਉੱਤੇ ਦਮਯੰਤੀ ਨੂੰ ਵੇਖਿਆ, ਮੇਰਾ ਚਿਹਰਾ ਅੱਗ ਦੀ ਲਾਟ ਵਾਂਗ ਲਿਸ਼ਕਿਆ ਅਤੇ ਮੈਂ ਇੱਕਾਇੱਕੂ ਕਿਹਾ, ਮਾਮਾ ਮਾਮਾ, ਇਹ ਕਮਾਲ ਹੈ, ਦਮਯੰਤੀ ਸਭ ਤੋਂ ਚੰਗੀ ਹੈ, ਮੈਂ ਉਹਦੇ ਕੋਲ ਜਾਣਾ ਚਾਹੁੰਦਾ ਹਾਂ, ਮੈਂ ਚਾਹੁੰਦਾ ਮੈਂ ਵੀ ਸਟੇਜ ਉੱਤੇ ਐਕਟਰ ਹੋਵਾਂ, ਮੈਂ ਉਹਦੇ ਕੋਲ ਜਾ ਕੇ ਉਹਦਾ ਚੋਲਾ ਚੁੰਮਣਾ ਚਾਹੁੰਦਾ ਹਾਂ। ਉਹਦੀ ਆਵਾਜ਼ ਏ ਜਿਉਂ ਕਿਸੇ ਦੇਵੀ ਦੀ, ਉਹ ਸੱਚੀ ਇਹ ਸਾਡੀ ਧਰਤੀ ਦੀ ਨਹੀਂ ਨਹੀਂ ਮਾਮਾ ਜੀ, ਕਿਹੀ ਦੈਵੀ ਉਹਦੀ ਚਾਲ ਹੈ ਅਤੇ ਉਹਦੀ ਪੀੜ ਕਿਹੜੀ ਦੈਵੀ ਰੂਪ ਹੈ। ਖੇਡ ਮੁੱਕਣ ਬਾਅਦ ਮਾਮਾ ਜੀ ਮੈਨੂੰ ਪੁਸ਼ਾਕ ਕਮਰੇ ਵਿੱਚ ਲੈ ਗਏ, ਜਿੱਥੇ ਐਕਟਰ ਕੱਪੜੇ ਉਤਾਰ ਕੇ ਹੱਥ ਮੂੰਹ ਧੋ ਰਹੇ ਸਨ ਅਤੇ ਉਹਨਾਂ ਨੇ ਤੇਜਾ ਸਿੰਘ ਨਾਲ ਮੇਰੀ ਪਛਾਣ ਕਰਾਈ। ਇਹ ਤੇਰੀ ਦਮਯੰਤੀ? ਨਹੀਂ, ਮੈਂ ਚੀਕ ਕੇ ਆਖਿਆ, ਇਹ ਉਹ ਨਹੀਂ ਹੋ ਸਕਦੀ। ਤੇਜਾ ਸਿੰਘ ਨੇ ਮੇਰੇ ਨਾਲ ਹੱਥ ਮਿਲਾਇਆ, ਜਫੀ ਪਾਈ ਅਤੇ ਆਖਿਆ, ਮੈਂ ਦਮਯੰਤੀ ਹਾਂ। ਕਿਉਂ, ਤੂੰ ਮੈਨੂੰ ਬੜਾ ਪਸੰਦ ਕੀਤਾ ਸੀ। ਨਹੀਂ, ਤੂੰ ਉਹ ਨਹੀਂ, ਉਹ ਤੇਰੇ ਨਾਲੋਂ ਲੰਮੀ ਸੀ। ਇਹ ਕੱਪੜੇ ਅਤੇ ਸਟੇਜ ਦੀ ਰੋਸ਼ਨੀ ਨੇ ਜਿਹੜੇ ਮੈਨੂੰ ਦਮਯੰਤੀ ਬਣਾਉਂਦੇ ਨੇ। ਪੱਕ ਜਾਣ, ਮੈਂ ਦਮਯੰਤੀ ਹਾਂ ਜਿਹਨੂੰ ਤੂੰ ਵੇਖਿਆ ਸੀ। ਨਹੀਂ ਨਹੀਂ, ਮੈਂ ਆਖਿਆ ਅਤੇ ਮੈਂ ਜ਼ੋਰ ਜ਼ੋਰ ਰੋਣ ਲੱਗ ਪਿਆ। ਤੇਜਾ ਸਿੰਘ ਨੇ ਫਿਰ ਮੈਨੂੰ ਗਲਵੱਕੜੀ ਪਾਈ ਅਤੇ ਦਮਯੰਤੀ ਵਾਂਗ ਕੱਪੜੇ ਪਾਉਣ ਲੱਗਾ। ਅਤੇ ਜਦੋਂ ਉਸਨੇ ਪੂਰੀ ਤਰ੍ਹਾਂ ਆਪਣੇ ਆਪ ਨੂੰ ਸ਼ਿੰਗਾਰ ਲਿਆ ਤਾਂ ਉਸਨੇ ਆ ਕੇ ਆਖਿਆ, ਵੇਖ ਹੁਣ ਫਿਰ ਮੈਂ ਤੇਰੀ ਦਮਯੰਤੀ ਹਾਂ। ਇਹੋ ਤੂੰ ਹੈ? ਮੈਂ ਆਖਿਆ ਅਤੇ ਚਾਹਿਆ ਕਿ ਮਾਮਾ ਜੀ ਮੈਨੂੰ ਘਰ ਲੈ ਚੱਲਣ। ਆਖਿਰ ਮੇਰੀ ਆਤਮਾ ਦੀ ਦਮਯੰਤੀ ਮੇਰੇ ਮਨ ਦੀ ਹੀ ਕਲਪਨਾ ਸੀ। ਅਸਲੀ ਦੁਨੀਆ ਵਿੱਚ ਉਹ ਕਿਧਰੇ ਨਹੀਂ ਸੀ ਮਿਲ ਸਕਦੀ। ਅਤੇ ਮੈਨੂੰ ਪਤਾ ਲੱਗ ਗਿਆ ਕਿ ਅਨੇਕਾਂ ਹੋਰ ਚੀਜ਼ਾਂ ਵੀ ਇਸੇ ਹੀ ਤਰ੍ਹਾਂ ਦੀਆਂ ਸਨ। ਕਈ ਵਾਰੀ ਇਸੇ ਹੀ ਤਰ੍ਹਾਂ ਦਾ ਧੋਖਾ ਮੈਨੂੰ ਲੱਗਾ ਅਤੇ ਕਈ ਵਾਰੀ ਮੇਰਾ ਭੁਲੇਖਾ ਦੂਰ ਵੀ ਹੋਇਆ, ਪਰ ਹੋਰਨਾਂ ਲੋਕਾਂ ਨਾਲੋਂ ਵੱਖਰਾ। ਘਟਨਾ ਦੇ ਪਹਿਲੋਂ ਅਤੇ ਨਾ ਉਹਦੇ ਪਿੱਛੋਂ ਮੈਨੂੰ ਕੋਈ ਅਕਲ ਆਈ। ਇਹ ਮੇਰੀ ਆਦਤ ਰਹੀ ਹੈ ਕਿ ਜ਼ਿੰਦਗੀ ਦੇ ਇਹੋ ਜਿਹੇ ਤਜਰਬਿਆਂ ਨੂੰ ਮੈਂ ਭੁਲਾ ਛੱਡਦਾ ਹਾਂ ਅਤੇ ਇਸ ਦੁਨੀਆ ਵਿੱਚ ਨਵੇਂ ਆਏ ਆਦਮੀ ਵਾਂਗ ਫਿਰ ਸ਼ੁਰੂ ਕਰ ਲੈਂਦਾ ਹਾਂ। ਪੋਠੋ ਹਾਰੀ ਦੁਲਹਨ ਮੇਰੇ ਉੱਤੇ ਖਾਸ ਹੀ ਜਾਦੂ ਪਾ ਦਿੰਦੀ ਸੀ। ਜਦੋਂ ਉਹ ਆਪਣੀ ਵੀਣੀ ਉੱਤੇ ਲਾਲ ਚੂੜੀਆਂ ਛਣਕਾਉਂਦੀ, ਉਹਦੀ ਜੋ ਬਣਾਈ ਖੂਬਸੂਰਤੀ ਤੋੜ ਮੇਰੀ ਆਤਮਾ ਛਣਕਾ ਸੁੱਟਦੀ। ਉਹਦੇ ਭੋਲੇਪਨ ਦੀ ਮਹਿਕ, ਉਹਦੀ ਮਹਿੰਦੀ ਰਤੀ ਜਵਾਨੀ, ਉਹਦੀ ਤਰੰਗ ਭਰੀ ਤੱਕਣੀ, ਉਹਦੇ ਸੁਨਹਿਰੀ ਸਿਤਾਰਿਆਂ ਜੜੇ ਰੇਸ਼ਮ ਦੀ ਮੜਕ, ਉਹਦੇ ਦਿਲ ਦੀਆਂ ਅਕਹਿ ਰੀਝਾਂ ਨੂੰ ਛੁਪਾਉਂਦੀ ਉਹਦੀ ਮੁਸਕਣੀ, ਸਭੋ ਰਲ ਕੇ ਮੈਨੂੰ ਮੋਹ ਲੈਂਦੀਆਂ ਸਨ। ਮੈਨੂੰ ਜਾਪਦਾ ਸੀ ਜਿਵੇਂ ਮੈਂ ਹਰ ਦੁਲਹਨ ਨੂੰ ਪਿਆਰਦਾ ਹਾਂ। ਕਿਸੇ ਦਾ ਵੀ ਵਿਆਹ ਹੁੰਦਾ ਮੈਂ ਦੁਲਹਨ ਦੇ ਨੇੜੇ ਹੋਣ ਲਈ ਤਾਂਘਦਾ। ਮੈਂ ਸਭਨਾਂ ਨੂੰ ਡਾਢੀ ਚੰਗੀ ਤਰ੍ਹਾਂ ਜਾਣਦਾ ਸਾਂ, ਇਸ ਲਈ ਸਭੋ ਮੈਨੂੰ ਆਪਣੀ ਨੇੜਤਾ ਦੇ ਕੇ ਖੁਸ਼ ਹੁੰਦੀਆਂ ਸਨ। ਉਹਨਾਂ ਦੀ ਪੰਛੀਆਂ ਵਰਗੀ ਚਹਿਕਣੀ ਮੈਨੂੰ ਪਿਆਰੀ ਲੱਗਦੀ ਸੀ। ਉਹਨਾਂ ਦੀਆਂ ਪੰਜੇਬਾਂ ਦੀਆਂ ਚਾਂਦੀ ਘੁੰਗਰੀਆਂ ਮੇਰੇ ਐਨ ਦਿਲ ਵਿੱਚ ਛਣਕਦੀਆਂ ਸਨ। ਮੂੰਹ ਵਿੱਚ ਚਿੱਥੇ ਜਾਂਦੇ ਲੌਂਗਾਂ ਅਤੇ ਲਾਚੀਆਂ ਅਤੇ ਮਹਿੰਦੀ ਦੀਆਂ ਰਲ ਮਿਲੀਆਂ ਹਜ਼ਾਰ ਸੁਗੰਧੀਆਂ ਮੇਰੀ ਅਨੁਭਵਤਾ ਉੱਤੇ ਸੰਗੀਤ ਵਾਂਗ ਟੁਣਕਦੀਆਂ ਸਨ। ਕਈ ਵਾਰੀ ਪਿਆਰ ਨਖਰਾਏ ਜੋਬਨ ਦੀਆਂ ਰਾਂਗਲੀਆਂ ਖੁਸ਼ਬੂਈਆਂ ਮੈਨੂੰ ਨਸ਼ਿਆ ਦਿੰਦੀਆਂ ਅਤੇ ਮੈਂ ਦੁਲਹਨ ਦਾ ਘੁੰਡ ਚੁੱਕ ਕੇ ਉਹਦੇ ਸਿਰ ਨਾਲ ਸਿਰ ਜੋੜ ਕੇ ਉੱਤੇ ਉਹਦੇ ਘੁੰਡ ਵਿੱਚ ਆਪਣਾ ਸਿਰ ਵੀ ਪਾ ਕੇ ਉਹਦੀਆਂ ਅੱਖੀਆਂ ਵੀ ਤੱਕਦਾ ਅਤੇ ਉਹ ਵੀ ਹਮੇਸ਼ਾ ਮੇਰੀ ਅੱਖਾਂ ਵਿੱਚ ਤੱਕਣ ਦੀ ਮਿਹਰ ਕਰਦੀ। ਅਤੇ ਮੈਂ ਇਉਂ ਕੰਬ ਉੱਠਦਾ ਜਿਉਂ ਮੈਂ ਕਿਸੇ ਦੂਜੇ ਦੀ ਗੁਲਾਬ ਬਗੀਆ ਵਿੱਚ ਚੋਰੀ ਆ ਵੜਿਆ ਸਾਂ। ਕਈ ਵਾਰੀ ਮੈਂ ਐਦੋਂ ਵਧੇਰੇ ਦਲੇਰੀ ਵੀ ਕਰ ਲੈਂਦਾ ਅਤੇ ਉਹਦੇ ਚਿਹਰੇ ਨਾਲ ਆਪਣਾ ਚਿਹਰਾ ਲਾ ਲੈਂਦਾ ਅਤੇ ਆਪਣੀ ਆਤਮਾ ਵਿੱਚ ਕੋਈ ਸਵਰਗੀ ਬਰਕਤ ਰਚਦੀ ਮਹਿਸੂਸ ਕਰਦਾ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।